खिन में थाप निवाजे ठाकुर, खिन में थाप निवाजे ठाकुर, नीच कीट ते करे राजंगा, नीच कीट ते करे राजंगा, कभो न विसराही ये मोरे ते, नानक दास ए दान मंगला ऐसी ला
ऐसी लाल
कर अपने ऐसी लाल तुझ बिन कौन करे अतत पवित्र लिए कर अपने सगल कर्त नमस्कारो सगल कर्त नमस्कारो वर्ण जात कोई पूछे नहीं वर्ण जात कोई पूछे नहीं बाचे जन्म न मारो ऐसी लाल ऐसी लाल माता गुजरी दे लाडले डूबे नजर जगत मात माता गुजरी जी दे ज़ियाए चश्म साहिब गुरु गोबिंद सिंह महाराज 1699 सन नू भर जोबन विच सन खूबसूरत लिबास जेबे गलू करके पहन के आप जी अज वैसाखी दे दिन वैसाख सुहावे दे दिहाड़े वैसाख पला साखा वेस करे तुखारी बारह महा बहुत ही खूबसूरत जामा पहन के भरपूर दीवान विच आए उन्हां दे गल उस दिन जो लिबास सी पोशाक सी उसका जिक्र करदे होया गुरु गोबिंद सिंह महाराज जी दे लाडले गुरसिख भाई नंद लाल साहब जी ने फारसी दे एक शेर अंदर गल कलमबंद कीती। अज मैनू ये खबर पुजी है ते मैं इस नाल कोई परेशान नहीं होया कि कुछ नौजवानों का विचार है कि भाई जी फारसी दे अखर ना बोलिया कर पर हाले तो असा आरंभ ही नहीं कीती फारसी जे बिगनिंग ते तुसी इनकार कर गए हो ते साडे मानेवर सरदार साहिबदार अमीर सिंह जी ने एक अमीराना ख्याल दासां नूं जिथे तुसी बिठाया है उस कमरे विच आके दिता है कि साडा मन है कि तुसां कुछ एक अद्धी टेप फारसी दे कीर्तन दी भी सानू करके दे जाओ असा कौन हाँ करन वाले या गाउन वाले ये ते गुरु अते आप जी की बख्शिश होवेगी आप जपाए जपे सो नाम आप गवाए सुहर गुंगा मैं अमृत वेले दे कीर्तन सेवा अंदर बेनती की सी कि गुरु गोबिंद सिंह महाराज जी दे सत्कार योग बापू जी धन गुरु तेग बहादुर महाराज जी ने आनंदपुर साहिब अंदर दो पाठशाला खोलिया सन ते दोहां दे जो मुख अध्यापक सन हेडमास्टर्स मुख चालक ਉਹ ਹਿੰਦੁਸਤਾਨ ਦੇ ਇਸ ਵੇਲੇ ਦੇ ਮਹਾਨ ਆਲਮ ਫਾਜ਼ਲ ਅਦੀਬ ਸਨ ਜੋ ਹਿੰਦੀ ਅਤੇ ਸੰਸਕ੍ਰਿਤ ਪੜ੍ਹਾਉਂਦੇ ਸਨ ਉਹ ਕਸ਼ਮੀਰ ਦੇ ਮਟਨ ਸ਼ਹਿਰ ਦੇ ਸ਼੍ਰੀ ਅੜੂ ਰਾਮ ਜੀ ਦੇ ਸਪੂਤ ਪੰਡਿਤ ਅਤੇ ਸ਼ਾਸਤਰੀ ਕਿਰਪਾ ਰਾਮ ਜੀ ਸਨ ਯਾਦ ਰਹੇ
ओयो कृपा राम जी जो तकरीबन 500 ब्राह्मणा दा जत्था लेके इमनाबाद वजीराबाद कश्मीर बारामूला श्रीनगर तो चलते चलाते गुरु तेग बहादुर महाराज को अपने धर्म की बौड़ी पाउन आए सी ते जिन्हां दी फरियाद सुन के गुरु तेग बहादुर महाराज ने दिल्ली विच सिर देना मंजूर कर लिया सी। ओ कृपा राम दा जिक्र कर रहा ते ओयो कृपा राम बैसाखी दे दिन कई हजारा ब्राह्मणा नूं लैके आनंदपुर साहिब विच अमृतधारी सिंह सजिया सी जिन्हां ने गुरु गोबिंद सिंह जी दे पिता ने दिल्ली दे चांदनी चौक अंदर जामे शहादत नोश कीता सी। मैनूं इक आदत है शायद सारिया नूं पसंद ना होवे कि हर गल नूं जिथों तक हो सके दिमागी टुब्बी ला के कढ़ना पे गल कित्थों चली सी। गुरु गोबिंद सिंह जी ने संस्कृत किस तों पढ़ी सी ते ओह कौन पुछ सी जिहड़ा कश्मीर तों पंडतां दा जत्था लैके गल पल्लू पा के वास्ता पाउण आया सी कि साडी इज्जत पाकदाम ने तन ताम सब कुछ खतरे विच पै गया है ते कतल आम हो रही है। तो गुरु तेग बहादुर महाराज जी ने चूंकि उचेचिआं नूं अपने पाठशाला दा मुखी बनाया होया सी ते महाराज ने उहदा कहना जरूर मन्निआ सी उदों ते नाल दी नाल बैसाखी दे दिन सैकड़े पंडतां नूं लै के एक कश्मीर दा महा विद्वान अदू राम दे पुत्र श्री पंडित कृपा राम जी कश्मीर तो चल के आए ते इन्हां ने अमृत पान कीता। इस तरह गुरु गोबिंद सिंह महाराज जी नूं पंजाब जिला जलंधर तहसील नवांशहर पिंड सलोह दे मुंशी पीर मुहम्मद कोलों गुरु तेग बहादुर जी ने उर्दू ते परशियन फारसी पढ़ाई सी। किवें इनकार होवे इस गल तों तां भी मैं यतन करदा हाँ कि 6-7 लफ्ज़ बोल के जिहड़ा कुछ भी नहीं पढ़िया होया मेरे वांगों उहनूं भी कुछ ना कुछ पता लग जाए कि मैं गल की कीती है। मैनूं तां आदत है कि एक लफ्ज़ दे 8-8 लफ्ज़ बोलणे इंतखाब ते चुनाव आप जी दा सरकार दा है। तो मैं फिर भी यतन करांगा कि मैं रुकन नालों तां चाहुंदा हाँ किसे भाषा दा लफ्ज़ कह के अगे तुर जावां। तो खैर श्री गुरु गोबिंद सिंह महाराज जी दे जो फारसी दे उस्ताद सन याद रहे ए उस्ताद हकूमत ने लियांदा दिल्ली तो ऑर्डिनेंस जारी होया सूबा सरहंद दे राही उदों मुंशी पीर मुहम्मद जी नूं फौजा ने बुलाया सरकार ने बुलाया जदों गुरु गोबिंद सिंह महाराज जी दी पछाण करनी सी आप माछूआड़े तो गनी खां ते नबी खां दे मोंडियां उत्ते उच दे पीर बन के निकले ते हकूमत दे सिपाहियां ने फौज दियां टुकड़ियां ने घेरा पा लिया कि पहले पछाणन तो बाद जान देवांगे मता ए पीर गुरु गोबिंद सिंह ना होवे बागी गुरु ना होवे। तो जदों चमकौर दी लड़ाई चो इन्हां बच्चियां नूं आराम नाल बिठाया जी पहली कतार अंदर तां जे नूं 4 घंटे चौंकड़ी लाउणी आवे उहनूं बहना चाहीदा है। तो खैर मैं मशकूर हाँ कि तुसां समां दिंदे सफे अव्वल विच जिम्मेदारी बढ़ जाती है जिवें स्टेज ते आउण वाले दी रिस्पोंसिबिलिटी चौर ढालण वाले दी जिम्मेदारी बढ़ जाती है दूर नेड़े ते भावें थोड़ा चिर कोई अखां भी बंद कर लवे ना पहलियां कतारां दे नूं इदां करना कर हुंदा है ते ना स्टेज ते ना चौर ढालण वाले तों इसलिए सावधानी दी बड़ी जरूरत है। तो मुंशी पीर मुहम्मद नूं बुलाया गया गुरु साहिब जी दा इह पलंग जो पठान नौजवानां ने चक्या होया सी इनू घेरा पा लिया के पछाण तो बाद मुकम्मल पहचान तो बाद असी घेरे विचों गुरु नूं निकल दवांगे। उस दिन पछाणन वाला मुंशी पीर मुहम्मद ही सी जिहड़े गुरु साहिब जी नूं फारसी पढ़ाउंदे रहे फिर की होया तुसी सारे जानदे हो। खैर इहने की दस्या ते की नहीं दस्या इह गल कहिंदिआं मैनूं याद आउंदे ने अपने परम मित्र कानपुर वाले सरदार साहिब सरदार शमशेर सिंह जी ते होर सज्जन जिन्हां 300 साल श्री गुरु गोबिंद सिंह महाराज जी दे प्रकाश पुरब उत्ते पटने साहिब दी सरजमी अंदर आप दे दासां नूं हुक्म भेजिया सी कि तुसी फारसी दे कीर्तन दी तैयारी करनी है ते गुरु साहिब जी दे तख्त उत्ते उस वेले जाकर हुसैन जी नवाब मलेरकोटला बेगम नवे मलेरकोटला गुरु साहिब जी दीआं वस्तुआं लै के हवाई जहाज विच आए सन कि ए साडे ते बख्शिश होई हुई है खंडे ते कृपान दी। तो इस तरह दे नाल फिर आप दे दासियां नूं हुक्म होया कि भाई नंद लाल साहिब जी दीआं गजलां गाओ ते नाल ही गुरु गोबिंद सिंह जी दा जफरनामा गाओ जो उन्होंने खत लिखा है औरंगजेब नूं। तो उदों तो बड़ी प्रैक्टिस सी ਹੁਣ ਵੀ ਕੁਛ ਨਾ ਕੁਛ ਕਹਿ ਹੋ ਹੀ ਜਾਂਦਾ ਹੈ। ਮੈਂ ਖਿਮਾ ਮੰਗਦਾ ਹਾਂ ਪਰ ਤਾਂ ਵੀ ਯਤਨ ਕਰਦਾ ਹਾਂ ਕਿ ਕੁਛ ਨਾ ਕੁਛ ਸਾਨੂੰ ਸਾਰਿਆਂ ਨੂੰ ਪਤਾ ਲੱਗਦਾ ਜਾਏ ਤੇ ਮੈਂ ਆਪਣੀ ਸੰਥਿਆ ਆਪ ਜੀ ਨੂੰ ਸੁਣਾ ਕੇ ਆਪਣੇ ਭਾਗ ਸਮਝਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰ ਜਵਾਨੀ ਵਿੱਚ ਜੋ ਸਿਖਰਾਂ ਦਾ ਕੰਮ ਕੀਤਾ ਉਹ ਇਹੋ ਹੀ ਸੀ ਜਿਸ ਦੀ ਯਾਦ ਅੰਦਰ ਤੁਸੀਂ ਬੈਠੇ ਹੋ। ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਬਾਕੀ ਦੇ ਕੰਮ ਕੁਝ ਹਲਕੇ ਸਨ, ਪਰ ਜਿਵੇਂ ਜਵਾਨੀ ਭੁੱਲ ਕੇ ਆਈ ਹੋਈ ਸੀ ਤੇ ਭਰਪੂਰ ਸ਼ਬਾਬ ਸੀ, ਆਲਮੇ ਸ਼ਬਾਬ ਅੰਦਰ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਇੱਕ ਸਿਖਰਾਂ ਦਾ ਕੰਮ ਕੀਤਾ ਹੈ, ਪੀਕ ਦਾ ਕੰਮ ਕੀਤਾ ਹੈ। ਮੈਂ ਇਹ ਕਹਿ ਰਿਹਾ ਸੀ ਕਿ ਗੁਰੂ ਸਾਹਿਬ ਜੀ ਜਿਹੜਾ ਉਸ ਦਿਨ ਚੋਗਾ ਪਹਿਨ ਕੇ ਆਏ, ਜਾਮਾ ਸਜਾ ਕੇ ਆਏ, ਪੋਸ਼ਿਸ਼ ਜ਼ੇਬੇ ਗਲੂ ਕਰਕੇ ਆਏ, ਜ਼ੇਬੇ ਗਲੂ ਗਲ ਵਿੱਚ ਪਾ ਕੇ ਜੋ ਮਹਾਰਾਜ ਪਹਿਨ ਕੇ ਆਏ ਨਾ ਪੁਸ਼ਾਕ, ਉਹਦਾ ਜ਼ਿਕਰ ਮੈਂ ਕੋਈ ਤੁਲ ਨਹੀਂ ਲਾਉਂਦਾ। ਨੰਦ ਲਾਲ ਜੀ ਨੇ ਕੀਤਾ ਹੈ ਤੌਸੀਫੋ ਸਨਾ ਅੰਦਰ, ਫਾਰਸੀ ਦੇ ਇੱਕ ਸ਼ੇਰ ਅੰਦਰ ਆਪ ਜੀ ਕਹਿੰਦੇ ਨੇ, ਦੋ ਆਲਮ ਗਸ਼ਤ ਰੰਗੀ ਅਸਤ ਫੈਲਿਸ਼ ਸ਼ੀਨ ਮੈਨੇ ਹਿਜ ਐਚ ਆਈ ਐਸ ਹਿਜ ਮੈਨੇ ਉਸਕੇ ਉਸਕੇ ਤਫੈਲ ਸੇ ਬਰਕਤ ਸੇ ਰਹਿਮਤ ਸੇ ਪ੍ਰਸਾਦ ਸੇ ਦੋਨੋ ਹੀ ਜਹਾਨ ਰੰਗੀਨ ਹੋ ਗਏ। ਦੋ ਆਲਮ ਗਸ਼ਤ ਰੰਗੀ ਅਸਤ ਫੈਲਿਸ਼ ਜੋ ਸ਼ਾਹਮ ਜਾਮਾ ਰੰਗੀ ਦਰ ਗਲੂ ਕਰਦ। ਜਦੋਂ ਮੇਰੇ ਸ਼ਾਹ ਜੀ ਨੇ ਪੰਥ ਦੇ ਵਾਲੀ ਨੇ ਬਾਬਾ ਨੰਦ ਲਾਲ ਕਹਿੰਦੇ ਨੇ ਕਿ ਜਦੋਂ ਰੰਗੀਨ ਜਾਮਾ ਗਲ ਵਿੱਚ ਪਾਇਆ
ਦੋ ਆਲਮ
ਤੇ ਦੋਨੋ ਹੀ ਜਹਾਨ ਰੰਗੇ ਗਏ। ਦੋ ਆਲਮ ਗਸ਼ਤ ਰੰਗੀ ਅਸਤ ਫੈਲਿਸ਼ ਜੋ ਸ਼ਾਹਮ ਜਾਮਾ ਰੰਗੀ ਦਰ ਗਲੂ ਕਰਦ। ਨੰਦ ਲਾਲ ਜੀ ਨੇ ਇਉਂ ਲਿਖਿਆ, ਗੁਰੂ ਸਾਹਿਬ ਜੀ ਨੇ ਤਲਵਾਰ ਲਹਿਰਾਈ ਤੇ ਸਿਰ ਦੀ ਮੰਗ ਕੀਤੀ। ਖਾਲਸਾ ਜੀ, ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੱਕ 1699 ਤੱਕ ਤਕਰੀਬਨ 200 ਕੋਈ 39 ਸਾਲ ਦੇ ਨੇੜੇ ਗੱਲ ਆਉਂਦੀ ਹੈ, ਇਦੋਂ ਤੱਕ ਕਿਸੇ ਗੁਰੂ ਨੇ ਸੰਗਤ ਵਿੱਚ ਆ ਕੇ ਹੋਰ ਤਾਂ ਕੋਈ ਗੱਲ ਮੰਗੀ ਹੋਵੇ ਕਹੀ ਹੋਵੇ, ਸੰਗਤਾਂ ਦੀ ਅਗਵਾਈ ਲਈ ਰਹਿਨੁਮਾਈ ਲਈ ਕਹੀ ਹੋਵੇ, ਪਰ ਸਿਰ ਨਹੀਂ ਸੀ ਕਿਸੇ ਨੇ ਮੰਗਿਆ, ਸੀਸ ਨਹੀਂ ਸੀ ਮੰਗਿਆ। ਵਾਹ ਵਾਹ, ਗੁਰੂ ਮਹਾਰਾਜ ਜੀ ਨੇ ਜਦੋਂ ਸਿਰ ਮੰਗਿਆ ਸੰਨਾਟਾ ਛਾਣਾ, ਚੁੱਪ ਛਾਉਣੀ, ਪੈ ਛਾ ਜਾਣਾ, ਖਾਮਸ਼ੀ ਛਾ ਜਾਣੀ ਕੁਦਰਤੀ ਬਾਤ ਸੀ। ਇਸ ਆਲਮੇ ਖਾਮੋਸ਼ੀ ਵਿੱਚੋਂ ਗੁਰੂ ਗੁਰੂ ਕਰਦਾ ਇੱਕ ਗੱਭਰੂ ਮੁੰਡਾ ਮਹਾਰਾਜ ਕੋਲ ਆ ਗਿਆ। ਸਵੇਰ ਦੀ ਗੱਲ ਤੁਸੀਂ ਸੁਣ ਚੁੱਕੇ ਹੋ। ਆਪ ਜੀ ਉਸਨੂੰ ਬਾਂਹ ਤੋਂ ਪਕੜ ਕੇ ਨੇੜੇ ਹੀ ਤੰਬੂ ਲਗਾਇਆ ਹੋਇਆ ਸੀ ਖਿੱਚ ਕੇ ਉਹਦੇ ਵਿੱਚ ਲੈ ਗਏ, ਚਪਟਾ ਮਾਰ ਕੇ ਮਹਾਰਾਜ ਲੈ ਗਏ। ਸੰਗਤਾਂ ਨੇ ਸੁਣਿਆ, ਠਾ ਦੀ ਆਵਾਜ਼ ਹੋਈ, ਮਹਾਰਾਜ ਨੇ ਉਹਨੂੰ ਝਟਕਾ ਫਲਾਇਆ, ਤਲਵਾਰ ਚਲਾਈ ਤੇ ਫਿਰ ਤਰਪ ਤਰਪ ਕਰਦੀ ਹੋਈ ਲਹੂ ਨਹਾਤੀ ਤੇਗ ਲੈ ਕੇ ਬਾਹਰ ਆ। ਪਹਿਲਾਂ ਨਾਲੋਂ ਵੀ ਜਲਾਲ ਵਿੱਚ ਆ ਕੇ ਐਲਾਨ ਕੀਤਾ, ਇੱਕ ਸਿਰ ਨਾ ਕਾਫੀ ਹੈ, ਇੱਕ ਹੋਰ ਚਾਹੀਦਾ। ਕਮਾਲ ਹੋਈ, ਕਿਸੇ ਗੁਰੂ ਵਿਅਕਤੀ ਨੇ ਐਸਾ ਨਹੀਂ ਕੀਤਾ, ਇਹ ਕੀ ਬਣਿਆ। ਕੋਨੇ ਕੋਨੇ ਚੋਂ ਭਾਰਤ ਦੇ ਹਰ ਹਿੱਸੇ ਖਿੱਤੇ ਚੋਂ ਬੰਦੇ ਬੁਲਾ ਕੇ ਇਹ ਕੁਛ ਕਰਨਾ ਹੈ। ਪਹਿਲਾਂ ਕੀਰਤਨ ਸੁਣਾ ਲਿਆ, ਹੁਣ ਸਿਰ ਪਿਆ ਮੰਗਦਾ ਹੈ, ਇਹ ਕੀ ਬਣਿਆ। ਜਿਹੜੇ ਗੁਰਗੱਦੀ ਦੇ ਦੋਖੀ ਵੀ ਸਨ, ਕਿਉਂਕਿ ਗੁਰੂ ਨਾਨਕ ਦੇਵ ਦੇ ਵੇਲੇ ਤੋਂ ਹੀ ਚੱਲੇ ਆਏ ਸਨ, ਗੁਰੂ ਅਰਜਨ ਦੇਵ ਜੀ ਦੇ ਵੇਲੇ ਤੇ ਡਾਢਾ ਮੁਕਾਬਲਾ ਹੋ ਗਿਆ ਸੀ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਵੀ ਤੁਸੀਂ ਜਾਣਦੇ ਹੋ ਕਿਵੇਂ ਗੁਰਗੱਦੀ ਦੇ ਦੋਖੀਆਂ ਨੇ ਲੱਤ ਮਾਰ ਕੇ ਤੀਜੇ ਗੁਰੂ ਨੂੰ ਭੋਏ ਸਿੱਟ ਦਿੱਤਾ ਸੀ। ਤਾਂ ਗੁਰੂ ਘਰ ਦੇ ਵਿਰੋਧੀ ਵੀ ਵਿੱਚ ਬੈਠੇ ਹੋ ਸਨ, ਉਹਨਾਂ ਨੇ ਤਾਂ ਇਉਂ ਕਹਿਣਾ ਸ਼ੁਰੂ ਹੋ ਗਿਆ ਕਰ ਦਿੱਤਾ ਕਿ ਪੌਣੇ 10 ਵਰੇ ਦੀ ਉਮਰ ਅੰਦਰ ਸਿਰ ਤੋਂ ਪਿਓ ਦਾ ਸਾਇਆ, ਬਾਪੂ ਜੀ ਦਾ ਸਾਇਆ, ਗੁਰੂ ਤੇਗ ਬਹਾਦਰ ਜੀ ਦਾ ਸਾਇਆ ਉੱਠ ਜਾਣ ਨਾਲ ਯਤੀਮੀ ਦਾ ਬੋਝ ਇਸ ਨੌਜਵਾਨ ਦੇ ਸਿਰ ਤੇ ਪੈ ਗਿਆ ਹੈ ਤੇ ਇਹਦਾ ਸਿਰ ਫਿਰ ਗਿਆ, ਛੋਰੀ ਦਾ ਸਰ ਹੋ ਗਿਆ ਹੈ, ਤਵਾਜ਼ਨ ਖੋ ਬੈਠਾ ਹੈ, ਦਿਮਾਗੀ ਸੰਤੁਲਤਾ ਜ਼ਾਇਆ ਕਰ ਬੈਠਾ ਹੈ। ਇਹ ਸਿਰ ਫਿਰਿਆਂ ਦੀਆਂ ਗੱਲਾਂ ਨੇ, ਇੱਕ ਤੋਂ ਬਾਅਦ ਦੂਜਾ ਸਿਰ ਪਿਆ ਮੰਗਦਾ ਹੈ, ਇਹ ਤਾਂ ਕੁਝ ਐਸਾ ਹੀ ਸੋਚ ਰਹੇ ਸਨ। ਇੱਕ ਹੋਰ ਆਇਆ, ਪਹਿਲਾਂ ਤਾਂ ਪੰਜਾਬ ਦੀ ਰਾਜਧਾਨੀ ਚੋਂ ਆਇਆ ਤੇ ਦੂਜਾ ਹਿੰਦ ਦੀ ਰਾਜਧਾਨੀ ਚੋਂ ਆਇਆ। ਪਹਿਲੀ ਰਾਜਧਾਨੀ ਵਿੱਚ ਵੀ ਗੁਰੂ ਜੋਤ ਨੂੰ ਤਸੀਹੇ ਦਿੱਤੇ ਗਏ ਸਨ ਤੇ ਇਸ ਵੱਡੀ ਰਾਜਧਾਨੀ ਅੰਦਰ ਤੇ ਹਾਲੇ ਕੱਲ ਦੀ ਗੱਲ ਏ ਕਿ ਸਿੱਖ ਸੰਗਤਾਂ ਦਾ ਦਿਲ ਬਲੂੰਦਰਿਆ ਗਿਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਰੇ ਜਲਾਸ ਤਹਿ ਤੇ ਕੀਤਾ ਗਿਆ ਹੈ ਤੇ ਆਪ ਜੀ ਦਾ ਧੜ ਤੇ ਸਿਰ ਘੰਟੀਆਂ ਬੱਧੀ ਤਾਰਾਂ ਬੱਧੀ ਉੱਥੇ ਪਿਆ ਰਿਹਾ। ਐਲਾਨ ਤੇ ਐਲਾਨ ਹੋਇਆ ਦਿੱਲੀ ਵਿੱਚ ਜੇ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੋਵੇ ਤੇ ਆਪਣੇ ਪੇਸ਼ਵਾ ਦਾ ਕਤਲਸ਼ੁਦਾ ਸਿਰ ਔਰ ਧੜ ਸੰਭਾਲ ਸਕਦਾ ਹੈ। ਹਕੂਮਤ ਸੋਚਦੀ ਸੀ ਅਸਾਂ ਵੇਖੀਏ ਕਿ ਸਾਡੇ ਸਾਹਮਣੇ ਕੋਈ ਦੋ ਕਦਮ ਅੱਗੇ ਹੋ ਕੇ ਇਹ ਸਾਬਤ ਕਰਦਾ ਹੈ ਕਿ ਮੈਂ ਹਾਂ ਸਿੱਖ ਗੁਰੂ ਦਾ। ਕਿਸੇ ਐਸਾ ਨਾ ਕੀਤਾ, ਪ੍ਰਗਟ ਤੌਰ ਤੇ ਕੋਈ ਅੱਗੇ ਨਾ ਹੋਇਆ। ਫਿਰ ਜਿਵੇਂ ਹੋਇਆ ਉਹ ਆਪ ਜਾਣਦੇ ਹੋ। ਤੋ ਕਹਿੰਦੇ ਨੇ ਪਹਿਲੇ ਵਾਂਗ ਦੂਜੇ ਨੂੰ ਵੀ ਪੁੱਛਿਆ, ਉਹ ਖੁਸ਼ ਪਰ ਬਾਹਰੋਂ ਅੰਜ ਫੜਿਆ, ਇਹਨੂੰ ਵੀ ਅੰਦਰ ਲੈ ਗਏ, ਠਾ ਦੀ ਆਵਾਜ਼ ਹੋਈ। ਪਹਿਲਾਂ ਨਾਲੋਂ ਇੱਕ ਗੱਲ ਵਾਧੂ ਹੋਈ ਕਿ ਲੋਕਾਂ ਨੇ ਵੇਖਿਆ ਤੰਬੂ ਦੇ ਹੇਠੋਂ ਸੱਪ ਵਾਂਗ ਵਲ ਖਾਂਦਾ ਵਲੇਵੇਂ ਖਾਂਦਾ ਦੋ ਬੰਦਿਆਂ ਦਾ ਖੂਨ ਬਾਹਰ ਆਇਆ, ਰੱਤ ਵੇਖੀ, ਵਾਹ ਅੱਜ ਤੋਂ ਪਹਿਲਾਂ ਕਿਸੇ ਐਸਾ ਨਹੀਂ ਕੀਤਾ। ਤੀਜੀ ਵਾਰ ਸਤਿਗੁਰੂ ਆਏ ਤੇ ਸੰਗਤ ਚ ਇਉਂ ਹੋ ਗਿਆ ਜਿਵੇਂ ਕਿਸੇ ਜ਼ਿਮੀਦਾਰ ਦੀ ਫਸਲ ਵਿੱਚ ਬਿਮਾਰੀ ਪੈ ਜਾਏ, ਖਾਲੀ ਥਾਂ ਹੋ ਜਾਏ, ਤੌੜ ਪੈ ਜਾਣ, ਕਿਤੇ ਫਸਲ ਹਰੀ ਹੋਵੇ, ਕਿਸੇ ਖੁਸ਼ਕ ਹੋ ਜਾਏ। ਸੰਗਤ ਵਿੱਚੋਂ ਜਿਹੜੇ ਮੌਕਾ ਸ਼ਨਾਸ ਸਨ ਨਾ, ਟਾਈਮ ਸਰਵਰ, ਇਬਨੁਲ ਵਕਤ, ਤਿੰਨ ਲਫ਼ਜ਼ ਕਹੇ ਨੇ ਜਿਹੜਾ ਪਸੰਦ ਆਉਂਦਾ ਤੁਸੀਂ ਚੁਣੋ, ਉਹ ਤਾਂ ਮੌਕਾ ਸ਼ਨਾਸ ਉੱਠ ਕੇ ਚਲੇ ਗਏ ਤੇ ਗੁਰੂ ਨੇ ਪਤਾ ਨੀ ਅੱਜ ਕੀ ਕਰ ਦੇਣਾ ਹੈ, ਉਹ ਤਾਂ ਉੱਠ ਕੇ ਚਲੇ ਗਏ। ਪਰ ਜਿਹੜੇ ਬੈਠੇ ਸੀ ਉਹਨਾਂ ਵਿੱਚ ਮਹਾਰਾਜ ਜੀ ਨੇ ਫਿਰ ਆ ਕੇ ਹੋਈ ਐਲਾਨ ਕੀਤਾ, ਐਸੀ ਗੱਲ ਆਪ ਤੋਂ ਪਹਿਲੇ ਨੌਵਾਂ ਗੁਰੂਆਂ ਨੇ ਕਦੀ ਨਹੀਂ ਸੀ ਕੀਤੀ। ਤੋ ਸਾਧ ਸੰਗਤ ਜੀ, ਇਹ ਕਹਿ ਕੇ ਮੈਂ ਸਮਾਪਤ ਕਰਦਾ ਹਾਂ। ਉਸ ਵੇਲੇ ਦੇ ਇਕੱਠ ਅੰਦਰ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵੱਲੋਂ ਇੱਕ ਉਚੇਚਾ ਆਫਿਸਰ CID ਦਾ ਵੀ ਬੈਠਾ ਸੀ ਤੇ ਇਹਦਾ ਤਾਲੁਕ ਬਟਾਲੇ ਸ਼ਹਿਰ ਨਾਲ ਹੈ। ਇਹਦਾ ਨਾਂ ਇਤਿਹਾਸ ਨੇ ਸੰਭਾਲਿਆ ਹੈ, ਪਰ ਟੁੱਬੀ ਮਾਰਿਆ ਹੀ ਲੱਭਾ ਹੈ ਦਾਸ ਨੂੰ। ਹਕੂਮਤ ਨੇ ਕਿਹਾ ਸੀ ਸਹੀ ਖਬਰ ਰਸਾਨੀ ਕਰਨੀ ਹੈ, ਦੱਸਣਾ ਹੈ ਕਿ ਗੁਰੂ ਦੇ ਇਸ ਇਕੱਠ ਨੂੰ ਨਾਲੇ ਇਸ ਇਕੱਠ ਨੂੰ ਵਿਘਨ ਪਾਉਣ ਵਾਸਤੇ ਹਰ ਅਨੰਦਪੁਰ ਨੂੰ ਆਉਣ ਵਾਲਾ ਰਸਤਾ ਹਕੂਮਤ ਨੇ ਰੋਕਿਆ ਸੀ। ਦਿੱਲੀ ਦਰਬਾਰ ਵੱਲੋਂ ਵੀ ਰੋਕਾਂ ਸੀ, ਨਾਜ਼ਮੇ ਸਰਹੰਦ ਸੂਬਾ ਸਰਹੰਦ ਵੱਲੋਂ ਵੀ ਰੋਕਾਂ ਸਨ, ਵਜ਼ੀਦ ਖਾਂ ਵੱਲੋਂ ਤੇ ਖਵਾਜਾ ਮਰਦੂਦ ਲਾਹੌਰ ਵੱਲੋਂ ਵੀ, ਸ਼ੇਰ ਅਫਗਨ ਖਾਂ ਸੂਬਾ ਕਸ਼ਮੀਰ ਵੱਲੋਂ ਵੀ ਤੇ ਪਹਾੜੀ ਰਾਜਿਆਂ ਵੱਲੋਂ ਹਰ ਰਾਹ ਰੋਕਿਆ ਗਿਆ ਸੀ। ਤਾਂ ਵੀ ਰੁਕਾਵਟਾਂ ਨੂੰ ਚੀਰਦਿਆਂ ਹੋਇਆਂ 80,000 ਦਾ ਇਕੱਠ ਅਨੰਦਪੁਰ ਸਾਹਿਬ ਵਿੱਚ ਹੋਇਆ। ਸਾਧ ਸੰਗਤ ਜੀ, ਗੁਰੂ ਨੇ ਤੀਜੀ ਵੇਰਾਂ ਵੀ ਸਿਰ ਮੰਗਿਆ, ਚੌਥੀ ਵੇਰਾਂ ਵੀ ਮੰਗਿਆ, ਪੰਜਵੀਂ ਵੇਰਾਂ ਵੀ ਮੰਗਿਆ। ਕਰਮਦਾਰ ਹਿੰਮਤ ਰਾਏ ਜੀਵਨ ਜਗਨਨਾਥਪੁਰੀ ਦਾ, ਕਿੱਥੋਂ ਆਇਆ ਹੈ ਜੀ? ਜਗਨਨਾਥਪੁਰੀਓ। ਗੁਰੂ ਜੀ ਕਹਿੰਦੇ ਮੈਨੂੰ ਖੁਸ਼ੀ ਹੋਈ ਹੈ ਅੰਦਰੋਂ ਖੁਸ਼ ਨੇ ਕਿ ਉਹ ਥਾਂ ਹੈ ਜਿੱਥੇ ਪੰਡਿਆਂ ਨੇ ਇੱਕ ਵਾਰੀ ਇਕੱਠੇ ਹੋ ਕੇ ਮੋਢੀ ਬਾਬੇ ਨੂੰ ਕਿਹਾ ਸੀ ਤੂੰ ਆਰਤੀ ਨਹੀਂ ਕੀਤੀ, ਯਾਦ ਹੈ? ਉੜੀਸਾ ਪ੍ਰਾਂਤ ਵਿੱਚ ਆਪਦੇ ਦਾਸਾਂ ਨੂੰ 3-4 ਵਿਸਾਖੀਆਂ ਤੇ ਉੜੀਸਾ ਜਾਣ ਦਾ ਵੀ ਇਤਫਾਕ ਬਣਿਆ ਹੈ। ਇੱਕ ਪਿਆਰਾ ਉੜੀਸਾ ਤੋਂ ਆਇਆ ਤੇ ਮਹਾਰਾਜ ਉਹਨੂੰ ਵੀ ਅੰਦਰ ਲੈ ਗਏ। ਇਸ ਤਰ੍ਹਾਂ ਲਾਹੌਰ, ਦਿੱਲੀ, ਉੜੀਸਾ, ਬਿਦਰ ਤੇ ਇਸ ਤਰ੍ਹਾਂ ਨਾਲ ਕਰਮਵਾਰ ਭਾਈ ਦਿਆਰਾ ਦੁਆਰਕਾ, ਪੰਜਵਾਂ ਭਾਈ ਦੁਆਰਕਾ ਤੋਂ ਆਇਆ। ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਤੇ ਖਿੱਤਿਆਂ ਚੋਂ, ਵੱਖ ਵੱਖ ਸ਼੍ਰੇਣੀਆਂ ਵਿੱਚੋਂ ਤੇ ਅਮੂਮਨ ਕਾਮਾਂ ਸ਼੍ਰੇਣੀਆਂ ਵਿੱਚੋਂ ਜਿਹਨਾਂ ਨੂੰ ਸਮਾਜ ਨੇ ਕੋਈ ਥਾਂ ਨਹੀਂ ਸੀ ਦਿੱਤਾ, ਗੁਰੂ ਦੀ ਤਲਵਾਰ ਦੀ ਭੇਟ 5 ਹੋ ਗਏ। ਵਾਹ ਵਾਹ! ਖਬਰ ਰਸਾਂ ਬਟਾਲੇ ਦਾ ਸੀ ਅਹਿਮਦ ਸ਼ਾਹ ਬਟਾਲਵੀ, ਔਰੰਗਜ਼ੇਬ ਦੇ ਇੱਕ ਖਤ ਵਿੱਚ ਇਹ ਵੀ ਲਿਖਿਆ ਹੈ ਕਿ ਮੈਨੂੰ ਖਬਰ ਆਈ ਹੈ ਕਿ ਗੁਰੂ ਦੇ ਐਲਾਨ ਉੱਤੇ ਪਹਿਲੇ ਦਿਨ 5, ਦੂਜੇ ਦਿਨ 5 ਹੋਰ ਤੇ ਫਿਰ 20,000 ਨੇ। ਤਕਰੀਬਨ ਹਿੰਦੁਸਤਾਨ ਵਿੱਚ ਉਦੋਂ ਬ੍ਰਾਹਮਣਾਂ ਦੀਆਂ 2,000 ਕੌਮਾਂ ਸੀ ਤੇ ਖੱਤਰੀਆਂ ਦੀਆਂ 950 ਕੌਮਾਂ ਸੀ। 52 ਕੌਮਾਂ ਦੇ ਬੰਦਿਆਂ ਨੇ ਸਨਦਬੱਧ ਹੋ ਕੇ ਗੁਰੂ ਦੇ ਸਾਹਮਣੇ ਸਿਰ ਝੁਕਾ ਦਿੱਤਾ ਤੇ 20,000 ਨੇ ਅੰਮ੍ਰਿਤਪਾਨ ਕੀਤਾ। ਇਹ ਔਰੰਗਜ਼ੇਬ ਦਾ ਖਬਰ ਰਸਾਨ ਬਟਾਲੇ ਦਾ ਅਹਿਮਦ ਸ਼ਾਹ ਲਿਖਦਾ ਹੈ। ਤੋ ਮੈਂ ਇੱਥੇ ਸਮਾਪਤ ਕਰਦਾ ਹਾਂ। ਰਲ ਕੇ ਇੱਕ ਤੁੱਕ ਕਹੀਏ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਖਰਾਂ ਦਾ ਕੰਮ ਕੀਤਾ, ਪੰਥ ਦੇ ਵਾਲੀ ਤੇਰੇ ਬਗੈਰ ਇਹ ਕੌਣ ਕਰੇ, ਐਸੀ ਲਾਲ ਤੁਝ ਬਿਨ ਕੌਣ ਕਰੇ,
ਐਸੀ ਲਾਲ।